भैया प्रीतम जो कर तार के सेवक प्राप्त हवै तिनको सुखदाई मानवे और न आय सकै तिन पीवन जोगना नहीं गरबाई। वाहिगुरु जी का
खालसा वाहिगुरु जी की फतेह। तन तन साहिब श्री गुरु ग्रंथ साहिब महाराज दी पावन पवित्र हजूरी विच विराजमान गुरु रूप गुरु खालसा साहिब संगत जी, धन धन सतगुरु गुरु नानक देव साहिब जी महाराज, पावन पवित्र प्रसंग चल रही लड़ीवार कथा दे विच सतगुरु महाराज सच्चे पातशाह ने बख्शिश किया है। भाई मरदाना जी, भाई बाला जी दे समेत श्री सुल्तानपुर साहब तो चल के महाराज पहुंचे हैं ऐसे स्थान ते जो गुप्त रूप दे विच है सुमेर पर्वत, जिथे सिद्धां दा वासा है। सतगुरु महाराज जी सिद्धां नूं सिद्धे करन वास्ते ही उत्थे पहुंचे हैं। ਇਹ ਬੇਨਤੀ ਵੀ ਗੋਰਖ ਨੇ ਹੀ ਗੁਪਤ ਰੂਪ ਦੇ ਵਿੱਚ ਕੀਤੀ ਸੀ। ਗੋਰਖ ਜੀ ਕਹਿਣ ਲੱਗੇ ਸੀ, ਮਹਾਰਾਜ ਮੇਰੇ ਚੇਲੇ ਮੇਰੇ ਤੋਂ ਬਾਹਰ ਹੁੰਦੇ ਜਾ ਰਹੇ ਨੇ, ਕਿਉਂਕਿ ਇਹ ਦਸਮ ਦੁਆਰ ਤੱਕ ਪਹੁੰਚ ਕੇ ਰਿੱਧੀਆਂ ਸਿੱਧੀਆਂ ਦੇ ਮਾਲਕ ਬਣ ਬੈਠੇ ਨੇ। ਜਿੱਥੇ ਤੱਕ ਜਾਣਾ ਚਾਹੀਦਾ ਸੀ ਬ੍ਰਹਮ ਦੀ ਪ੍ਰਾਪਤੀ ਨੂੰ ਛੱਡ ਕੇ, ਇਹ ਕਰਾਮਾਤੀ ਸ਼ਕਤੀਆਂ ਦੇ ਅਧੀਨ ਹੋ ਕੇ ਦੁਨੀਆਂ ਦੇ ਅੰਦਰ ਆਪਣੀ ਵਡਿਆਈ ਕਰਵਾ ਰਹੇ ਨੇ। ਸੋ ਆਪ ਜੀ ਕਿਰਪਾ ਕਰੋ, ਇਹਨਾਂ ਦੇ ਅੰਦਰ ਬੜਾ ਹੀ ਭਾਰੀ ਹੰਕਾਰ ਹੈ, ਹੰਕਾਰ ਦੂਰ ਕਰੋ। ਸੋ ਇਸ ਤਰ੍ਹਾਂ ਮਹਾਰਾਜ ਜਦੋਂ ਪਹੁੰਚੇ ਸਨ ਉੱਥੇ, ਭਾਈ ਮਰਦਾਨਾ ਵੇਖ ਕੇ ਕਿ ਮਹਾਰਾਜ ਇੱਥੇ ਕੋਈ ਬੰਦਾ ਨਜ਼ਰ ਨਹੀਂ ਆਉਂਦਾ ਹੈ, ਧਰਤੀ ਸਾਰੀ ਬੜੀ ਸੋਹਣੀ ਸੋਨੇ ਦੀ ਹੈ, ਛੋਟੇ ਛੋਟੇ ਖਾਲਿਆਂ ਵਿੱਚ ਇੱਕ ਖਾਲਾ ਜਿਹਾ ਬਣਿਆ ਹੋਇਆ ਜਿਹਦੇ ਵਿੱਚ ਇੱਕ ਬੜਾ ਹੀ ਮਿਠਾਸ ਭਰਿਆ ਜਲ ਵਗ ਰਿਹਾ ਹੈ, ਅਤੇ ਉਹਦੇ ਨਾਲ ਨਾਲ ਉੱਥੇ ਫਲ ਵੀ ਲੱਗੇ ਹੋਏ ਨੇ। ਕਹਿਣ ਲੱਗਿਆ ਭਾਈ ਮਰਦਾਨਾ, ਮਹਾਰਾਜ ਮੈਂ ਇਹ ਜਲ ਛਕ ਲਵਾਂ। ਮਹਾਰਾਜ ਕਹਿੰਦੇ, ਇਹ ਰੱਬ ਦੇ ਪਿਆਰਿਆਂ ਵਾਸਤੇ ਹੀ ਪਰਮੇਸ਼ਰ ਨੇ ਇੱਥੇ ਜਲ ਬਣਾਇਆ, ਜਿਹੜਾ ਛਕ ਲੈਂਦਾ ਉਹਨੂੰ ਗਿਆਨ ਵੀ ਹੋ ਜਾਂਦਾ, ਫਿਰ ਭੁੱਖ ਪਿਆਸ ਵੀ ਨਹੀਂ ਲੱਗਦੀ, ਪਰ ਇਹਨੂੰ ਛਕਣ ਤੋਂ ਬਾਅਦ ਬੰਦੇ ਅੰਦਰ ਸ਼ਕਤੀ ਵੀ ਆ ਜਾਂਦੀ। ਮਹਾਰਾਜ ਕਹਿੰਦੇ, ਫਿਰ ਉਹ ਸ਼ਕਤੀ ਜਿਹੜੀ ਹੈ ਉਹ ਜਰਨੀ ਔਖੀ ਹੋ ਜਾਂਦੀ ਬੰਦੇ ਨੂੰ। ਜੇ ਬੰਦਾ ਹੰਕਾਰ ਤੋਂ ਰਹਿਤ ਹੋ ਕੇ ਇਹਨੂੰ ਪੀਵੇ ਤਾਂ ਕਿਰਪਾ ਹੁੰਦੀ। ਕਹਿੰਦਾ, ਮਹਾਰਾਜ ਮੈਨੂੰ ਇੰਨਾ ਚਿਰ ਹੋ ਗਿਆ ਤੁਹਾਡੇ ਨਾਲ ਰਹਿੰਦਿਆਂ ਨੂੰ, ਇੰਨੀ ਕੁ ਤਾਂ ਕਿਰਪਾ ਕਰ ਦਿਓ, ਇੱਕ ਤਾਂ ਹੰਕਾਰ ਨਾ ਹੋਵੇ, ਇੱਕ ਜੇ ਪੀ ਕੇ ਮੇਰੇ 'ਚ ਸ਼ਕਤੀ ਆ ਵੀ ਗਈ ਤਾਂ ਮੈਂ ਜਰ ਸਕਾਂ, ਕਿਉਂਕਿ ਇਹ ਬੜੇ ਸਾਫ਼ ਅਤੇ ਸਿੱਧੇ ਦਿਲ ਨਾਲ ਗੱਲ ਕਰਦਾ ਸੀ। ਮਹਾਰਾਜ ਨੇ ਕਦੇ ਨਹੀਂ ਬਚਨ ਮੋੜਿਆ ਭਾਈ ਮਰਦਾਨੇ ਦਾ, ਜੋ ਬੇਨਤੀ ਕਰ ਦੇਣੀ ਉਹੀ ਮੰਨ ਲੈਣੀ। ਅੱਛਾ ਭਾਈ ਮਰਦਾਨਾ, ਤੇਰੇ ਨਾਲ ਸਾਨੂੰ ਕੰਮ ਬਹੁਤ ਹੈ, ਇਸੇ ਤਰ੍ਹਾਂ ਹੀ ਹੋ ਜਾਏਗਾ। ਭਾਈ ਮਰਦਾਨਾ ਜੀ ਨੇ ਉਹ ਜਲ ਛਕਿਆ, ਉਹਦੇ ਨਾਲ ਹੀ ਕਪਾਟ ਖੁੱਲ੍ਹ ਗਏ। 3 ਘੰਟੇ ਸਮਾਧੀ ਲੱਗੀ ਰਹੀ, ਫਿਰ ਉਹਨੇ ਸਤਿਗੁਰੂ ਜੀ ਨੂੰ ਪਛਾਣਿਆ ਕਿ ਇਹ ਆਪ ਬ੍ਰਹਮ ਪਰਮੇਸ਼ਰ ਹਨ। ਮਹਾਰਾਜ ਦੀ ਉਸਤਤ ਕੀਤੀ, ਸਤਿਗੁਰੂ ਜੀ ਨੇ ਬਚਨ ਕੀਤੇ ਵੀ ਸਿੱਖ ਅਤੇ ਗੁਰੂ ਦਾ ਸੰਬੰਧ ਕੀ ਹੈ। ਗੁਰੂ ਉਹ ਹੁੰਦਾ ਕਿ ਸਿੱਖ ਅਤੇ ਮਨ ਦੇ ਅੰਦਰ ਜੇ ਸੰਸਾ ਆ ਜਾਏ, ਉਹ ਪ੍ਰਸ਼ਨ ਕਰੇ ਅਤੇ ਗੁਰੂ ਉਹਦਾ ਜਵਾਬ ਦੇਵੇ ਸਹੀ, ਜੇ ਜਵਾਬ ਨਾ ਦੇਵੇ ਫਿਰ ਉਹ ਠੱਗ ਗੁਰੂ ਹੈ, ਪੈਸਿਆਂ ਵਾਸਤੇ ਹੀ ਚੇਲੇ ਬਣਾਉਂਦਾ। ਇਸ ਤਰ੍ਹਾਂ ਮਹਾਰਾਜ ਨੇ ਕਾਫ਼ੀ ਉਪਦੇਸ਼ ਕੱਲ੍ਹ ਦੀ ਕਥਾ ਵਿੱਚ ਆਪਾਂ ਨੂੰ ਦਿੱਤਾ ਸੀ, ਔਰ ਭੁੱਖ ਅਤੇ ਪਿਆਸ ਭਾਈ ਮਰਦਾਨਾ ਜੀ ਦੀ ਮੇਲ ਦਿੱਤੀ ਹੈ, ਬਹੁਤ ਖੁਸ਼ ਨੇ। ਮੰਨਦਾ ਹੈ ਕਿ ਹੁਣ ਮੇਰੀ ਦੇਹੀ ਸਫਲੀ ਹੋ ਗਈ ਹੈ, ਬਹੁਤ ਦੇਰ ਤੋਂ ਮੈਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਜੋ ਘੁੰਮ ਰਿਹਾ ਮਾਫੀਆਂ ਵੀ ਮੰਗ ਲਈਆਂ ਕਿ ਗਲਤੀਆਂ ਹੋ ਗਈਆਂ ਬੋਲਦਿਆਂ। ਸੋ ਆਓ ਅੱਗੇ ਕਥਾ ਸਰਵਣ ਕਰਦੇ ਹਾਂ, ਜਿਸ ਤਰ੍ਹਾਂ ਮਹਾਰਾਜ ਸਿੱਧਾਂ ਨੂੰ ਉਤਾਰਨਗੇ। ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਵਈਆ ਭੁੱਖ ਪਿਆਸ ਲਗੈ ਨਾ ਤੁਮੈ, ਇਹ ਕਾਰਨ ਬੂਝਤ ਹੈ ਮਰਦਾਨਾ।
ਭਾਈ ਮਰਦਾਨਾ ਜੀ ਪੁੱਛਦੇ ਨੇ ਮਹਾਰਾਜ ਨੂੰ, ਆਪ ਜੀ ਨੂੰ ਇਹ ਜਿਹੜੀ ਭੁੱਖ ਹੈ ਪਿਆਸ ਹੈ ਤੁਹਾਨੂੰ ਕਿਸ ਕਾਰਨ ਕਰਕੇ ਨਹੀਂ ਲੱਗਦੀ? ਕਿਉਂਕਿ ਮੈਂ ਤਾਂ ਇਹ ਜਲ ਛਕ ਲਿਆ, ਫਿਰ ਤੁਸੀਂ ਕੀ ਛਕਿਆ ਹੋਇਆ ਹੈ ਜਾਂ ਜਿਹਦੇ ਨਾਲ ਭੁੱਖ ਅਤੇ ਪਿਆਸ ਨਹੀਂ ਲੱਗਦੀ?
ਸਾਲ ਦੋ ਸਾਲ ਬਿਹਾਵਤ ਹੈ ਬਿਨ ਭੋਜਨ ਤੇ ਨਹਿ ਪਾਨ ਕੁਪਾਨਾ।
ਮੈਂ ਕਈ ਵਾਰ ਦੇਖਦਾ ਸਾਲ ਦੋ ਸਾਲ ਐਵੇਂ ਹੀ ਲੰਘ ਜਾਂਦੇ ਤੁਹਾਡੇ ਬਿਨਾਂ ਭੋਜਨ ਤੋਂ, ਨਾ ਤੁਸੀਂ ਪਾਣੀ ਪੀਂਦੇ ਹੋ ਨਾ ਪ੍ਰਸ਼ਾਦਾ ਛਕਦੇ ਹੋ ਕਿਤੇ। ਇਹ ਕੀ ਕਾਰਨ ਹੈ, ਕਿਹੜੀ ਸ਼ਕਤੀ ਹੈ ਜਿਸ ਕਰਕੇ ਤੁਹਾਨੂੰ ਭੁੱਖ ਅਤੇ ਪਿਆਸ ਨਹੀਂ ਲੱਗਦੀ?
ਕੌਣ ਆਹਾਰ ਆਧਾਰ ਰਹੇ ਨਿਰਧਾਰ ਕਹੋ ਮੁਝ ਕੋ ਗੁਣ ਖਾਨਾ।
ਇਹ ਗੁਣਾਂ ਦੇ ਖਾਣ ਗੁਰੂ ਨਾਨਕ ਦੇਵ ਜੀ, ਇਹ ਮੈਨੂੰ ਕਿਰਪਾ ਕਰਕੇ ਆਪ ਨਿਰਣੇ ਕਰਕੇ ਦੱਸੋ, ਕਿਹੜੇ ਭੋਜਨ ਦੇ ਆਸਰੇ ਆਪ ਜੀ ਰਹਿੰਦੇ ਹੋ?
ਹੈ ਜੋ ਸੰਦੇਹ ਹਿਰਦੈ ਹਮਰੇ ਇਹ ਦਿਹੁ ਮਿਟਾਏ ਕਰੋ ਪ੍ਰਸਥਾਨਾ।
ਇਹ ਜਿਹੜਾ ਮੇਰੇ ਮਨ ਦੇ ਅੰਦਰ ਸ਼ੱਕ ਹੈ ਬਣਿਆ ਹੋਇਆ, ਹੁਣ ਕਿਰਪਾ ਕਰਕੇ ਮੇਰੇ ਮਨ ਦਾ ਇਹ ਸ਼ੱਕ ਵੀ ਦੂਰ ਕਰ ਦਿਓ ਜੀ।
ਸ੍ਰੀ ਗੁਰ ਬੈਨ ਪਨੇ ਸੁਨ ਕੈ ਗੁਰ ਸਿੱਖ ਭਲੇ ਮਨ ਭਾਉ ਜੋ ਧਾਰੈ।
ਧੰਨ ਗੁਰੂ ਨਾਨਕ ਦੇਵ ਜੀ ਨੇ ਫੇਰ ਬਚਨ ਕੀਤੇ, ਪਿਆਰ ਨਾਲ ਦੱਸ ਰਹੇ ਨੇ ਕਿ ਭਾਈ ਮਰਦਾਨਾ, ਜਿਹੜੇ ਗੁਰੂ ਕੇ ਪਿਆਰੇ ਗੁਰਸਿੱਖ ਨੇ ਨਾ ਸਾਡੇ, ਉਹ ਜਦੋਂ ਆਪਣੇ ਮਨ ਦੇ ਅੰਦਰ ਬਹੁਤ ਪਿਆਰ ਸਾਡੇ ਨਾਲ ਧਾਰ ਕੇ,
ਹੈ ਭਗਤੀ ਤਿਨ ਕੇ ਮਨ ਅੰਤਰ ਜੇ ਗੁਰ ਕੋ ਨਿਸਚਾਨ ਨਿਵਾਰੈ।
ਜਿਨ੍ਹਾਂ ਦੇ ਮਨ ਦੇ ਅੰਦਰ ਭਗਤੀ ਹੀ ਵਸੀ ਹੋਈ ਹੈ ਅਤੇ ਜਿਹੜੇ ਆਪਣੇ ਮਨ ਦੇ ਅੰਦਰੋਂ ਗੁਰੂ ਦਾ ਨਿਸ਼ਚਾ ਹਟਾਉਂਦੇ ਨਹੀਂ, ਲੱਖ ਹਨੇਰੀਆਂ ਤੂਫਾਨ ਆ ਜਾਣ, ਨਿਸ਼ਚਾ ਨਹੀਂ ਬਦਲਦਾ ਉਹਨਾਂ ਦਾ, ਕੋਈ ਕੁਛ ਕਹੀ ਜਾਵੇ, ਪੱਕੇ ਨਿਸ਼ਚੇ ਵਾਲੇ ਜਿਹੜੇ ਗੁਰਸਿੱਖ ਨੇ, ਜਿਹੜੇ ਭਾਵਨਾ ਕਰਦੇ ਸਾਡੇ ਉੱਤੇ।
ਭੋਜਨ ਕੋ ਕਰ ਹੈ ਹਿਤ ਸੋ ਗੁਰਸਿੱਖਨ ਕੋ ਗੁਰਸਿੱਖ ਖੁਵਾਰੈ।
ਉਹ ਜਦੋਂ ਭੋਜਨ ਕਰਦੇ ਨੇ ਬੜੇ ਪਿਆਰ ਨਾਲ ਅਤੇ ਗੁਰਸਿੱਖਾਂ ਨੂੰ ਗੁਰਸਿੱਖ ਬੁਲਾ ਕੇ ਪ੍ਰਸ਼ਾਦਾ ਜਦੋਂ ਆਪਣੇ ਘਰੀ ਛਕਾਉਂਦੇ ਹਨ।
ਸੋ ਮੋਹਿ ਪ੍ਰਾਪਤ ਹੋਵਤ ਹੈ ਤਵ ਜਾਏ ਸੁਧਾਰ ਹੋ ਤਾਹੇ ਆਧਾਰ।
ਮੇਰੇ ਤਾਂ ਹੀ ਉਹ ਪ੍ਰਸ਼ਾਦਾ ਪਹੁੰਚ ਜਾਂਦਾ ਹੈ ਜਦੋਂ ਕੋਈ ਗੁਰਸਿੱਖਾਂ ਨੂੰ ਛਕਾਉਂਦਾ ਹੈ, ਸੰਗਤ ਛਕਦੀ ਹੈ, ਉਹ ਭਾਵਨਾ ਨਾਲ ਪ੍ਰੇਮੀ ਜਨ ਛਕਦੇ ਨੇ, ਉਹ ਫਿਰ ਮੇਰੇ ਤੱਕ ਆ ਜਾਂਦਾ। ਇਸ ਕਰਕੇ ਮੈਨੂੰ ਭਾਈ ਮਰਦਾਨਾ ਭੁੱਖ ਨਹੀਂ ਲੱਗਦੀ, ਨਾਲੇ ਨਾਮ ਦਾ ਆਧਾਰ ਹੈ ਮੁੱਖ ਰੂਪ ਦੇ ਵਿੱਚ।
ਦੋਹਰਾ ਸਾਚ ਬਚਨ ਮਮ ਜਾਨ ਇਹ ਮਰਦਾਨੇ ਮਨ ਮਾਨ।
ਭਾਈ ਮਰਦਾਨਾ ਇਹ ਮਨ ਦੇ ਅੰਦਰ ਮੰਨਣਾ ਕਰੋ, ਇਹ ਸੱਚਾ ਬਚਨ ਤੁਹਾਡੇ ਤਾਂ ਹੀ ਮੈਂ ਕਿਹਾ ਹੈ।
ਅਸ ਕਹਿ ਗਮ ਨੇ ਮੇਰ ਕੋ ਸਿੱਧਨ ਖੋਵਨ ਮਾਨ।
ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਸੁਮੇਰ ਪਰਬਤ ਵੱਲ ਨੂੰ ਅੱਗੇ ਗਏ ਨੇ, ਸਿੱਧਾਂ ਦੇ ਮਾਣ ਹੰਕਾਰ ਨੂੰ ਦੂਰ ਕਰਨ ਲਈ।
ਦੋਹਰਾ ਸ੍ਰੀ ਗੁਰੂ ਚਰਨ ਸਰੋਜ ਕੋ ਪ੍ਰੇਮ ਅਮੀ ਪਹਿਚਾਨ। ਅਮਰ ਅਜਰ ਸੁਖ ਪਾਏ ਹੈ ਜੇ ਕਰਹੀ ਤਿਹ ਪਾਨ।
ਸੋ ਸਤਿਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਦਾ ਜੋ ਪ੍ਰੇਮ ਹੈ ਉਹਨੂੰ ਪਛਾਣ ਕਿ ਉਹ ਅੰਮ੍ਰਿਤ ਹੈ, ਜੋ ਉਸਨੂੰ ਪੀਣਗੇ ਉਹ ਅਮਰ ਤੇ ਅਜਰ ਸੁਖ ਪ੍ਰਾਪਤ ਕਰ ਲੈਣਗੇ।
ਕਵਿਤ ਜਿਗ ਬਜਾਹਿਤ ਸਾਜ ਬੇਦੀ ਕੋ ਲਕੀਤ ਦਲ ਚੱਲੇ ਦੰਬ ਦਲ ਵੇ ਕੋ ਦਿਲ ਨੰਬਧਾਰਿਆ।
ਭਾਈ ਬਾਲਾ ਜੀ ਅੱਗੇ ਕਥਾ ਸੁਣਾ ਰਹੇ ਨੇ, ਕਵਿਤ ਉਚਾਰਨ ਕੀਤਾ ਹੈ ਕਵੀ ਜੀ ਨੇ। ਜਗਤ ਨੂੰ ਜਿੱਤਣ ਦਾ ਮਤਲਬ ਹੁੰਦਾ ਦਿਗ ਬਿਜਾਹਿਤ, ਸਾਰੇ ਜਗ ਨੂੰ ਜਿੱਤਣ ਵਾਸਤੇ, ਸਿੱਧੇ ਰਸਤੇ ਪਾਉਣ ਵਾਸਤੇ ਚੜਿਆ ਸੋਧਣ ਧਰਤ ਲੁਕਾਈ ਗੁਰੂ ਨਾਨਕ ਦੇਵ ਜੀ ਮਹਾਰਾਜ। ਉਹਦੇ ਲਈ ਸਰੀਰ ਬੇਦੀਆਂ ਦੀ ਕੁਲ ਦੇ ਵਿੱਚ ਬੇਦੀਆਂ ਦੇ ਨਿਸ਼ਾਨ ਰੂਪ ਹੋ ਕੇ ਦਲ ਜਿਹੜਾ ਮਹਾਰਾਜ ਨੇ ਆਪਣਾ ਦਲ ਲਿਆ ਹੈ ਸ਼ੁਭ ਗੁਣਾਂ ਦਾ, ਚਲੇ ਦੰਭ ਦਲਬੇ ਕੋ ਦਲਨ ਬਿਦਾਰੀਆ, ਆਸਰੀ ਸੰਪਤੀ ਦੀਆਂ ਫੌਜਾਂ ਨੂੰ ਸੋ ਇਸ ਪ੍ਰਕਾਰ ਦੂਰ ਕਰਨ ਵਾਲੇ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਦੇ ਅੰਦਰ ਦੈਵੀ ਸੰਪਦਾ ਨੂੰ ਨਾਲ ਲੈ ਕੇ ਭਾਵ ਸ਼ੁਭ ਗੁਣਾਂ ਨੂੰ ਨਾਲ ਲੈ ਕੇ ਜਿਹੜੇ ਲੋਕਾਂ ਦੇ ਅੰਦਰ ਔਗੁਣ ਪੈਦਾ ਹੋ ਗਏ ਸੀ ਉਹਨਾਂ ਔਗੁਣਾਂ ਨੂੰ ਕੱਟਣ ਵਾਸਤੇ ਗੁਰੂ ਨਾਨਕ ਦੇਵ ਜੀ ਚੱਲੇ।
ਭਗਤ ਕੀ ਕੇਤ ਪਾਠ ਪ੍ਰੇਮ ਕੇ ਸਮੇਤ ਕਰ ਕੀਰਤਨ ਸਾਨੂੰ ਕਹਿ ਰਾਨੂ ਘਨ ਭਾਰੀਆ।
ਹੁਣ ਫਰਮਾਉਂਦੇ ਨੇ ਕਿ ਭਗਤੀ ਰੂਪੀ ਕੇਤ ਹੁੰਦਾ ਝੰਡਾ, ਉਹਦੇ ਉੱਤੇ ਜਿਹੜਾ ਵਸਤਰ ਹੈ ਜੋ ਝੰਡੇ ਤੇ ਝੂਲਦਾ ਹੁੰਦਾ, ਪਾਠ ਪ੍ਰੇਮ ਕੇ ਸਮੇਤ ਪ੍ਰੇਮ ਦੇ ਸਹਿਤ ਹੈ, ਕਰ ਕੀਰਤ ਨਿਸ਼ਾਨੋ ਵਾਹਿਗੁਰੂ ਦਾ ਜਸ ਰੂਪੀ ਧੌਂਸਾ ਨਿਸ਼ਾਨ ਹੁੰਦਾ, ਇੱਥੇ ਧੌਂਸੇ ਨੂੰ ਕਿਹਾ ਨਿਸ਼ਾਨ, ਉਹ ਵੱਜਦਾ ਹੈ ਕਹਿਰਾਨੋ ਜੋ ਭਾਵ ਕੰਨ ਭਾਰੀ ਆ, ਉਹ ਇਉਂ ਬੱਦਲ ਵੱਤ ਗੱਜਦਾ ਹੈ ਭਾਰੀ ਨਿਸ਼ਾਨ ਧੌਂਸਾ ਜਿਵੇਂ ਹੁੰਦਾ ਨਗਾਰਾ।
ਗਿਆਨ ਕੋ ਖੜਗ ਧਰ ਜੁਗਤ ਕਮਾਨ ਕਰ ਨਾਨਾ ਦ੍ਰਿਸ਼ ਤਾਤਲੀਨ ਸੀਲੀ ਮੁਖ ਧਾਰੀਆ।
ਗਿਆਨ ਦੀ ਮਹਾਰਾਜ ਸੱਚੇ ਪਾਤਸ਼ਾਹ ਨੇ ਤਲਵਾਰ ਪਕੜੀ ਗੁਰੂ ਨਾਨਕ ਦੇਵ ਜੀ ਨੇ, ਔਰ ਫਿਰ ਜੁਗਤ ਕਮਾਨ ਕਰ ਯੁਗਤੀ ਰੂਪ ਧਨਖ ਬਣਾ ਕਰਕੇ ਮਹਾਰਾਜ ਨੇ ਨਾਨਾ ਦ੍ਰਿਸ਼ਟਾਂਤਲੀਨ ਸੀਲੀ ਮੁਖ ਧਾਰੀਆ, ਨਾਨਾ ਪ੍ਰਕਾਰ ਦੇ ਦ੍ਰਿਸ਼ਟਾਂਤ ਲੈ ਕੇ ਇਸ ਤਰ੍ਹਾਂ ਜਿਹੜਾ ਸਿਲੀ ਮੁਖ ਹੁੰਦਾ ਤੀਰ ਉਹ ਧਾਰਨਾ ਕੀਤੇ ਹਨ।
ਜਹਾਂ ਦਿਢ ਕੋਟ ਤਾਹਾਂ ਕਰਾਂ ਮਾਤ ਤੋਪ ਸੰਗ ਢਾਹੀ ਕੇ ਮੈਦਾਨ ਕੀਨ ਮਿਲੇ ਅਰ ਹਾਰੀਆ।
ਜਿੱਥੇ ਬਹੁਤ ਪੱਕਾ ਕਿਲਾ ਦੇਖਿਆ ਵੈਰੀ ਦਾ, ਬੰਦਾ ਜਿੱਥੇ ਨਹੀਂ ਝੁਕਦਾ ਉੱਥੇ ਫਿਰ ਸ਼ਕਤੀ ਦੀ ਕਰਾਮਾਤ ਦਿਖਾਉਣੀ ਪਈ ਮਹਾਰਾਜ ਨੂੰ, ਔਰ ਢਾ ਕੇ ਪੱਧਰੇ ਕਰ ਦਿੱਤੇ ਸਾਰੇ। ਫਿਰ ਜਿਹੜੇ ਸੀ ਦੁਸ਼ਮਣ ਸਾਰੇ ਹੀ ਉਹ ਹਾਰ ਗਏ।
ਪਵਿੱਤ ਨਾਮ ਕੋ ਭਜਨ ਨੀਕੋ ਪਹਿਰ ਮੇਲੇ ਅਰ ਹਾਰੀਆ। ਨਾਮ ਕੋ ਭਜਨ ਨੀਕੋ ਪਹਿਰ ਸੁਨਾਏ ਤਨ ਕੋਟ ਕੋ ਤਰਕ ਤਾਰ ਵਾਰ ਨਾ ਕਟਤ ਹੈ।
ਨਾਮ ਸਿਮਰਨ ਭਜਨ ਜਿਹੜਾ ਕੀਤਾ ਹੈ ਇਹ ਚੰਗੀ ਤਰ੍ਹਾਂ ਪਹਿਰ ਸੁਨਾਹੇ ਸੁਨਾਹੇ ਤਨ ਸਰੀਰ ਦੇ ਉੱਤੇ ਸੰਜੋਗ ਪੈਂਦੀ ਹੈ। ਚੌਗਿਰਦ ਹਮਾਰਾ ਰਾਮ ਕਾਰ ਦੁੱਖ ਲੱਗੈ ਨਾ ਭਾਈ, ਉਹ ਸੰਜੋਗ ਪੈਂਦੀ ਹੈ। ਕੋਟਕ ਤਰਕ ਤਰਵਾਰ ਨਾ ਕਟਤ ਹੈ, ਉਹ ਕਰੋੜਾਂ ਹੀ ਦਲੀਲਾਂ ਰੂਪੀ ਤਰਵਾਰਾਂ ਨਾਲ ਭਜਨ ਬੰਦਗੀ ਦਾ ਜਿਹੜਾ ਚਾਰੇ ਪਾਸੇ ਸੰਜੋਗ ਪਾਈ ਹੋਈ ਹੈ ਉਹ ਕੱਟੀ ਨਹੀਂ ਜਾਂਦੀ, ਜਿੰਨਾ ਮਰਜ਼ੀ ਕੋਈ ਦਲੀਲਾਂ ਦੇਵੇ ਤਰਕਾਂ ਕਰੇ, ਅਸਲ ਵਿੱਚ ਬੰਦਗੀ ਕਰਨ ਦੇ ਨਾਲ ਹੀ ਚਾਰੇ ਪਾਸੇ ਪਹਿਰਾ ਹੋ ਜਾਂਦਾ ਹੈ ਤੇ ਉਹਨੂੰ ਕੋਈ ਕੱਟ ਨਹੀਂ ਸਕਦਾ।
ਜੀਵ ਮਨ ਰੱਖਣ ਸਿਪਰ ਗਹਿ ਹੱਥ ਵਿਖੇ ਕ੍ਰੋਧ ਰੂਪਮਾਨ ਜਾਂ ਕੋ ਛੂਹੇ ਨਾ ਸਕਤ ਹੈ।
ਹੁਣ ਇਹਦੇ ਵਿੱਚ ਜਿੱਥੇ ਤਲਵਾਰ ਹੈ ਉੱਥੇ ਨਾਲ ਢਾਲ ਦੀ ਵੀ ਲੋੜ ਹੈ। ਕਹਿੰਦੇ ਨੇ ਨੀਵ ਮਨ ਰੱਖਣ ਸਿਪਰ ਗਹਿ ਹੱਥ ਵਿਖੇ, ਜਿਹੜੀ ਸਿਪਰ ਹੁੰਦੀ ਹੈ ਮਨ ਨੂੰ ਢਾਲ ਫੜੀ ਹੋਈ ਹੈ, ਜਿਹੜਾ ਮਨ ਨੂੰ ਨੀਵਾਂ ਰੱਖਣਾ ਹੈ, ਕ੍ਰੋਧ ਰੂਪੀ ਜਿਹੜਾ ਹੈ ਬਾਣ ਵੀਰ ਰਸ ਰੂਪੀ ਬਾਣ ਉਹਨੂੰ ਛੋਹ ਨਹੀਂ ਸਕਦਾ ਆ ਕੇ, ਉਹ ਢਾਲ ਦੇ ਨਾਲ ਕ੍ਰੋਧ ਨੂੰ ਦੂਰੋਂ ਹੀ ਨਿਮਰਤਾ ਦੇ ਨਾਲ ਸੁੱਟ ਦਿੰਦੇ ਹਨ।
ਧੀਰਜ ਸੰਤੋਖ ਸਤ ਦਾਨ ਇਸ ਨਾਨ ਮਤ ਦਇਆ ਉਪਕਾਰ ਅਤ ਸ਼ਰਧਾ ਜੀ ਸ਼ਕਤ ਹੈ।
ਸੋ ਇਸ ਤਰ੍ਹਾਂ ਕਹਿੰਦੇ ਨੇ ਕਿ ਜਿਹੜਾ ਸ਼ੁਭ ਗੁਣ ਹੁੰਦੇ ਨੇ ਉਹਦੇ ਚ ਆ ਜਾਂਦਾ ਤੌਲ ਧਰਮ ਦਇਆ ਕਾ ਪੂਤ ਦਇਆ ਵੀ ਆ ਜਾਂਦੀ ਹੈ, ਅਥਵਾ ਜਾਤ ਪਹਾਰਾ ਧੀਰਜ ਸੁਨਿਆਰ ਹਰਨ ਮਤ ਵੇਦ ਹਥਿਆਰ। ਧੀਰਜ ਮਨ ਦੇ ਅੰਦਰ ਹੋਣਾ, ਸੰਤੋਖ ਹੋਣਾ, ਸੱਚ ਬੋਲਣਾ, ਸੱਤ ਪ੍ਰਤੱਗੀ ਹੋਣਾ, ਦਾਨ ਦੇਣਾ, ਇਸ਼ਨਾਨ ਕਰਨਾ, ਉਹਨਾਂ ਦੀ ਬੁੱਧੀ ਵਿੱਚ ਦਇਆ ਆ ਜਾਂਦੀ, ਉਪਕਾਰ ਅਤੇ ਸ਼ਰਧਾ ਜੀ ਸ਼ਕਤ ਹੈ। ਮਨ ਵਿੱਚ ਭਰੇ ਜਾਂ ਟਿਕੇ ਹੋਏ ਛਕਣ ਤੋਂ ਭਾਵ ਹੁੰਦਾ। ਸੋ ਇਸ ਤਰ੍ਹਾਂ ਉਹ ਆਨੰਦਮਈ ਜੀਵਨ ਦੇ ਵਿੱਚ ਇਹਨਾਂ ਗੁਣਾਂ ਦੇ ਅੰਦਰ ਸਾਹਸ ਹੈ ਬੜਾ, ਭਾਵ ਤਕੜੇ ਹੋ ਕੇ ਸ਼ਰਧਾ ਦੇ ਨਾਲ ਚੱਲਦੇ ਹਨ।
ਧਰਮ ਤੇ ਆਦਿ ਜੋਧਾ ਔਰ ਬੜੇ ਚੜੇ ਸੰਗ ਜੀਤ ਵੇਖੋ ਮੋਹ ਮਾਰ ਮਾਰ ਹੀ ਟਰਟਤ ਹੈ।
ਧਰਮ ਤੇ ਆਦਿਕ ਹੋਰ ਸ਼ੁਭ ਗੁਣਾਂ ਦੇ ਨਾਲ ਇਹਨਾਂ ਯੋਧਿਆਂ ਨੂੰ ਲੈ ਕੇ ਚੜੇ ਨੇ ਗੁਰੂ ਨਾਨਕ ਦੇਵ ਜੀ। ਐਸਾ ਜੋ ਜੰਗ ਦਾ ਪ੍ਰਸੰਗ ਬਣਾ ਰਹੇ ਨੇ ਕਵੀ ਜੀ ਕਿ ਮੋਹ ਦੇ ਨਾਲ ਜੰਗ ਕਰਕੇ ਉਹਨੂੰ ਮਾਰ ਲਓ ਕਰਕੇ ਸ਼ੁਭ ਗੁਣ ਜਿਹੜੇ ਨੇ ਇਹਨਾਂ ਨੂੰ ਲੈ ਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ ਮਾਰ ਲਓ ਕਿਹਨੂੰ? ਮੋਹ ਨੂੰ, ਕਾਮ ਨੂੰ, ਕ੍ਰੋਧ ਨੂੰ, ਲੋਭ ਨੂੰ, ਹੰਕਾਰ ਨੂੰ। ਇਸ ਤਰ੍ਹਾਂ ਸਤਿਗੁਰੂ ਅੱਗੇ ਵੱਧ ਰਹੇ ਸੰਸਾਰ ਦੇ ਵਿੱਚ।
ਇਸ ਪ੍ਰਕਾਰ ਜਬ ਚੱਲੇ ਮੇਰ ਭਜਨ ਕੋ,
ਇਸ ਤਰ੍ਹਾਂ ਜਦੋਂ ਚੱਲੇ ਹਨ ਸੁਮੇਰ ਪਰਬਤ ਤੇ ਜਾਣ ਲਈ।
ਸਖਤ ਸਹਿਤ ਸਭ ਸਿੱਧ ਧਰਤ ਮਹਿ ਮਾਨ ਕੋ,
ਸ਼ਕਤੀ ਦੇ ਸਹਿਤ ਸਾਰੇ ਸਿੱਧ ਜੋ ਬਹੁਤ ਹੰਕਾਰ ਆਪਣੇ ਮਨ ਦੇ ਅੰਦਰ ਧਾਰ ਕੇ ਬੈਠੇ ਸਨ।
ਤਿਨ ਕੋ ਜੀਤਨ ਭਲੇ ਬਾਤ ਇਹ ਤਿਉਂ ਭਈ,
ਉਹਨਾਂ ਨੂੰ ਜਿੱਤਣ ਦੀ ਚੰਗੀ ਗੱਲ ਇਸ ਤਰ੍ਹਾਂ ਹੋਈ ਹੈ।
ਹੋ ਤਾਂ ਗੋਰਖ ਕੀ ਸੁਨਹਾ ਹਿਰਦੈ ਜਿਉਂ ਤਿਨ ਠਹੀ।
ਗੋਰਖ ਜੀ ਨੇ ਆਪਣੇ ਉੱਧਰ ਮਨ ਦੇ ਅੰਦਰ ਇਹ ਗੱਲ ਧਾਰਨ ਕਰ ਲਈ ਹੈ। ਸੋ ਗੋਰਖ ਸੁਮੇਰ ਦਾ ਵਾਸੀ ਨਹੀਂ ਸੀ, ਹੁਣ ਚੱਲਿਆ ਹੈ। ਇਹ ਇਸ ਤਰੀਕੇ ਨਾਲ ਅੱਗੇ ਜਾ ਕਰਕੇ ਦੱਸ ਰਹੇ ਹਨ ਕਿ ਗੋਰਖ ਦੇ ਮਨ ਦੇ ਅੰਦਰ ਇਹ ਗੱਲ ਆਈ।
ਦੋਹਰਾ ਪਰਥਰ ਪੂਰਬ ਜਬ ਮਿਲਿਆ ਸੁਨੇ ਬਚਨ ਤਤ ਸਾਰ।
ਗੋਰਖ ਜੀ ਨੂੰ ਗੁਰੂ ਨਾਨਕ ਦੇਵ ਜੀ ਦਾ ਗਿਆਨ ਪਰਥਰ ਜੀ ਤੋਂ ਹੋਇਆ, ਕਿਉਂਕਿ ਜਦੋਂ ਸਤਿਗੁਰੂ ਕਾਮਰੂਪ ਦੇਸ਼ ਗਏ ਨੇ ਉੱਥੇ ਪਰਥਰ ਹਰੀ ਮਿਲੇ, ਬ੍ਰਹਮ ਗਿਆਨ ਦਿੱਤਾ ਮਹਾਰਾਜ ਨੇ, ਆਪਸੀ ਬਚਨ ਬਿਲਾਸ ਹੋਏ। ਫੇਰ ਕਿਤੇ ਗੋਰਖ ਨੂੰ ਭਰਥਰ ਹਰੀ ਜਦੋਂ ਮਿਲੇ ਉਹ ਦੱਸਿਆ ਵੀ ਗਿਆਨ ਤਾਂ ਸਾਰਾ ਉੱਥੇ ਹੈ, ਗੁਰੂ ਨਾਨਕ ਸਾਹਿਬ ਕੋਲ ਹੈ। ਆ ਜਿੱਥੇ ਤੁਸੀਂ ਫਿਰਦੇ ਹੋ ਕਰਾਮਾਤਾਂ ਵਿੱਚ ਉਲਝੇ ਹੋਏ, ਇਹ ਚੀਜ਼ ਨਹੀਂ ਹੈ। ਅਸਲ ਵਿੱਚ ਜਿਹੜਾ ਬ੍ਰਹਮ ਗਿਆਨ ਹੈ ਉਹ ਗੁਰੂ ਨਾਨਕ ਦੇਵ ਜੀ ਪਾਸ ਹੈ ਤਤ ਸਾਰ।
ਗੋਰਖ ਟਿਕ ਗਮਨਿਓ ਤਬ ਹੈ ਬੰਦਹ ਪਤ ਸਿਰ ਧਾਰ।
ਉਹ ਫਿਰ ਭਰਥਰ ਹਰੀ ਜੀ ਬ੍ਰਹਮ ਗਿਆਨੀ ਮਹਾਰਾਜ ਨੇ ਬਣਾਏ, ਉਹ ਗੋਰਖ ਜੀ ਕੋਲ ਗਏ ਤੇ ਜਾ ਕਰਕੇ ਸਿਰ ਚਰਨਾਂ ਦੇ ਉੱਤੇ ਰੱਖਿਆ ਉਹਨਾਂ ਦੇ।
ਅੜਲਾ ਸੁਨਹਾ ਗੁਰੂ ਜੀ ਬੈਨ ਤਰਾ ਪ੍ਰਭ ਅਵਤਰੇ।
ਸੋ ਕਹਿਣ ਲੱਗੇ ਗੁਰੂ ਜੀ ਸੁਣੋ, ਧਰਤੀ ਦੇ ਉੱਤੇ ਜਿਹੜਾ ਪਰਮੇਸ਼ਰ ਨੇ ਹੁਣ ਅਵਤਾਰ ਧਾਰਿਆ ਹੈ ਜੀ।
ਮਿਲਿਓ ਦੇਵ ਰਿਖਾ ਮੋਹ ਤਵੈ ਤਿਨ ਸੁੱਧ ਕਰੇ।
ਦੇਵ ਰਿਸ਼ੀ ਸੋ ਨਾਰਦ ਮੁਨੀ ਜੀ ਮੈਨੂੰ ਮਿਲੇ ਸੀਗੇ, ਉਹਨਾਂ ਨੇ ਮੈਨੂੰ ਗੁਰੂ ਨਾਨਕ ਦੇਵ ਜੀ ਬਾਰੇ ਖਬਰ ਦਿੱਤੀ ਸੀ ਵੀ ਜੇ ਤੁਸੀਂ ਕੁਛ ਅੱਗੇ ਅਵਸਥਾ ਵਿੱਚ ਚਾਹੁੰਦੇ ਹੋ ਉੱਪਰ ਉੱਠਣਾ ਫਿਰ ਗੁਰੂ ਨਾਨਕ ਦੇਵ ਜੀ ਨੂੰ ਮਿਲੋ, ਗੁਰੂ ਨਾਨਕ ਦੇਵ ਜੀ ਹੀ ਤੁਹਾਡੇ ਪ੍ਰਸ਼ਨਾਂ ਦੇ ਉੱਤਰ ਦੇ ਸਕਦੇ ਹਨ।
ਮੈਂ ਬੈਠਿਓ ਇੱਕ ਥਾਂ ਤਹਾਂ ਸੋ ਆਈ ਕੈ।
ਮੈਂ ਬੈਠਿਆ ਸੀ ਇੱਕ ਥਾਂ ਦੇ ਉੱਤੇ ਟਿਕਿਆ, ਉੱਥੇ ਆਏ ਗੁਰੂ ਨਾਨਕ ਦੇਵ ਜੀ ਮਹਾਰਾਜ।
ਹੋ ਪ੍ਰਸੰਨ ਉੱਤਰ ਕਹਿ ਸਾਰ ਰਹਿਓ ਹਰ ਖਾਈ ਕੈ।
ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਮੈਨੂੰ ਪ੍ਰਸ਼ਨ ਉੱਤਰ ਸਾਰੇ ਬੜੇ ਖੁਸ਼ ਹੋ ਕੇ ਦਿੱਤੇ ਜੋ ਮੈਂ ਪ੍ਰਸ਼ਨ ਕੀਤੇ ਸਨ।
ਮਿਲਹ ਜਾਹੀ ਕਹਿ ਥਾਨ ਪੰਥ ਨਿਜ ਆਨੀ ਐ।
ਸੋ ਇਸ ਤਰ੍ਹਾਂ ਕਹਿੰਦੇ ਨੇ ਕਿਸੇ ਥਾਂ ਦੇ ਉੱਤੇ ਜਾ ਕੇ ਮੈਨੂੰ ਗੁਰੂ ਨਾਨਕ ਦੇਵ ਜੀ ਕਿੱਥੇ ਮਿਲਣਗੇ ਮਤ ਵਿੱਚ ਆਪਣੇ।
ਤੀਜੇ ਤੇ ਉਪਦੇਸ਼ ਯੋਗ ਗੁਣ ਗਾਨੀ ਐ।
ਸੋ ਉਹਨਾਂ ਨੂੰ ਉਪਦੇਸ਼ ਦੇਣਾ ਕਰੋ ਤਾਂ ਕਿ ਉਹ ਯੋਗ ਦੇ ਗੁਣਾਂ ਨੂੰ ਗਾਉਣਾ ਕਰਨ। ਭਾਵ ਇਹਨਾਂ ਦੀ ਹਲੇ ਪਹਿਲਾਂ ਇਹੀ ਸਲਾਹ ਸੀ ਬਈ ਗੋਰਖ ਜੀ ਦੇ ਮਤ ਵਿੱਚ ਗੁਰੂ ਨਾਨਕ ਦੇਵ ਜੀ ਆ ਜਾਣ, ਫਿਰ ਉਹ ਸਿੱਧਾਂ ਦਾ ਨਾਂ ਉੱਚਾ ਹੋਵੇਗਾ, ਹਮਰਾ ਪੰਥ ਕਰੇ ਉਜਿਆਲਾ। ਸਿੱਧਾਂ ਨੇ ਸਲਾਹ ਕੀਤੀ ਜੇ ਗੁਰੂ ਨਾਨਕ ਦੇਵ ਜੀ ਨੂੰ ਲਿਆਈਏ ਆਪਾਂ, ਐ ਬਹੁਤ ਗਿਆਨਵਾਨ ਹੋ, ਆਪਣੇ ਪੰਥ ਨੂੰ ਰੌਸ਼ਨ ਕਰਨਗੇ।
ਪੂਜਹਿ ਜਗਤ ਵਿਸਾਲ ਆਪ ਕੋ ਬਿਧ ਤਹੀ।
ਜੇ ਗੁਰੂ ਨਾਨਕ ਦੇਵ ਜੀ ਆਪਣੇ ਵਿੱਚ ਆ ਰਲਣ ਫਿਰ ਸਾਰਾ ਜਗਤ ਤੁਹਾਨੂੰ ਹੀ ਪੂਜੇਗਾ।
ਹੋ ਸੋ ਜਸ ਹੋਏ ਵਿਸਤਾਰ ਬ੍ਰਹਮੰਡ ਹੈ ਜਹ ਤਹੀ।
ਬ੍ਰਹਮੰਡ ਦੇ ਵਿੱਚ ਜਿੱਥੇ ਕਿੱਥੇ ਤੁਹਾਡਾ ਹੀ ਜਸ ਫੈਲੇਗਾ।
ਜਿਉ ਨਾ ਲਖਾ ਮਨ ਮਾਹੈ ਪ੍ਰਭ ਕਿਉਂ ਮਗ ਪਰੇ।
ਇਸ ਤਰ੍ਹਾਂ ਕਹਿੰਦੇ ਨੇ ਕਿ ਇਹ ਨਾ ਜਾਣੋ ਕਿ ਕਿੱਕਰ ਸਾਡੇ ਉਹ ਰਸਤੇ ਤੇ ਪੈ ਜਾਣਗੇ।
ਰਾਮ ਕ੍ਰਿਸ਼ਨ ਅਵਤਾਰ ਆਨ ਜਗ ਗੁਰ ਕਰੇ,
ਕਿਉਂਕਿ ਰਾਮ ਚੰਦਰ ਜੀ ਨੇ, ਕ੍ਰਿਸ਼ਨ ਜੀ ਨੇ ਜਦੋਂ ਅਵਤਾਰ ਧਾਰਿਆ ਸੀ, ਉਹਨਾਂ ਨੇ ਵੀ ਤਾਂ ਗੁਰੂ ਧਾਰਿਆ ਹੀ ਸੀ, ਰਾਮ ਚੰਦਰ ਜੀ ਹੋਣਾ ਨੇ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੂੰ ਆਪਾਂ ਚੇਲਾ ਬਣਾ ਲੈਂਦੇ ਹਾਂ, ਉਹ ਤੁਹਾਨੂੰ ਗੁਰੂ ਧਾਰ ਲੈਣਗੇ ਆਪਣਾ।
ਜਾਈ ਦੇਹੋ ਉਪਦੇਸ਼ ਜਹਾਂ ਮਿਲ ਜਾਵਈ,
ਤੁਸੀਂ ਜਾ ਕੇ ਉਹਨਾਂ ਨੂੰ ਉਪਦੇਸ਼ ਜਿੱਥੇ ਮਿਲ ਜਾਣ, ਕਿਉਂਕਿ ਹਲੇ ਤੱਕ ਇਹ ਗੱਲ ਇਹਨਾਂ ਦੇ ਮਨ ਚ ਨਹੀਂ ਆਈ ਕਿ ਉਹ ਕੌਣ ਨੇ, ਪਰ ਫੇਰ ਵੀ ਮਿਲਣ ਦਾ ਇੱਕ ਯੋਗ ਬਣ ਰਿਹਾ ਹੈ।
ਹੋਲੇ ਜੋਗ ਕੋ ਧਾਰ ਸੋ ਜਸ ਜਗ ਛਾਵਈ,
ਉਹ ਜਦੋਂ ਧਾਰ ਲੈਣਗੇ ਜੋਗ ਨੂੰ ਤਾਂ ਸਾਰੇ ਜਗ ਦੇ ਵਿੱਚ ਇਹ ਜਸ ਛਾ ਜਾਏਗਾ।
ਦੋਹਰਾ ਸੁਨ ਗੋਰਖ ਮਨ ਮਹਿ ਲਖੀ, ਸਖਤਵਾਨ ਹੈ ਕੋਏ।
ਸੁਣ ਕੇ ਗੋਰਖ ਜੀ ਨੇ ਮਨ ਦੇ ਅੰਦਰ ਜਾਣੀ ਕਿ ਕੋਈ ਸ਼ਕਤੀਵਾਨ ਹੈ ਉਹ।
ਸ੍ਰੀ ਵਿਸ਼ਨੂੰ ਅਵਤਾਰ ਜੋ ਅਵਕਲ ਮਹਿ ਕਯੋ ਹੋਏ,
ਕਿ ਵਿਸ਼ਨੂੰ ਜੀ ਦਾ ਅਵਤਾਰ ਹੁਣ ਕਲਯੁਗ ਦੇ ਵਿੱਚ ਕਿਉਂ ਹੋਵੇਗਾ।
ਸੋਰਠਾ ਤਦ ਭਜੀਤ ਕਰ ਤਾਂ ਹੈ ਮੈਂ ਆਨੋ ਨਿਜ ਪੰਥ ਮੈਂ,
ਤਾਂ ਵੀ ਮੈਂ ਕਹਿੰਦੇ ਜਿੱਤ ਕੇ ਉਹਨਾਂ ਨੂੰ ਚਰਚਾ ਕਰਕੇ ਆਪਣੇ ਪੰਥ ਵਿੱਚ ਲੈ ਆਵਾਂਗਾ।
ਅਸ ਵਿਦ ਧਰ ਉਰ ਮਾਹੈ ਕੀਨ ਪਿਆਨਾ ਮੇਰ ਤੇ,
ਇਸ ਤਰ੍ਹਾਂ ਉਹਨਾਂ ਨੇ ਮਨ ਦੇ ਅੰਦਰ ਧਾਰ ਕੇ ਇਹ ਗੱਲ ਸੁਮੇਰ ਪਰਬਤ ਤੋਂ ਪਿਆਨਾ ਕੀਤਾ ਜਾਣਾ ਕੀਤਾ ਹੈ।
ਗੋਰਖ ਜਾ ਕੀਨ ਗੁਰੂ ਕਥਾ ਇਤਕੀ ਸੁਣੋ,
ਉਧਰ ਗੋਰਖ ਨੇ ਤਾਂ ਇਉਂ ਕੀਤਾ ਹੈ, ਇਧਰ ਗੁਰੂ ਸਾਹਿਬ ਦੀ ਕਥਾ ਅੱਗੇ ਹੋਰ ਸੁਣੋ।
ਗਮਨੇ ਪ੍ਰਭੂ ਪਰਵੀਨ ਜਿਨ ਬਾਣੀ ਤੇ ਸ਼ਾਂਤ ਹੋਵੇ,
ਪ੍ਰਭੂ ਸਿਆਣੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਚੱਲੇ ਨੇ, ਜਿਨ੍ਹਾਂ ਦੀ ਬੋਲ ਬਾਣੀ ਦੇ ਨਾਲ ਹੀ ਬੰਦੇ ਨੂੰ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ।
ਛਪਿਆ ਪ੍ਰਸਹ ਥਾਨੇ ਗੁਣ ਖਾਨ ਹਨਨ ਸਭ ਸਿੱਧਨ ਮਾਨਾ,
ਪ੍ਰਸਥਾਨ ਕੀਤਾ ਹੈ ਗੁਰੂ ਨਾਨਕ ਦੇਵ ਜੀ ਨੇ ਸਾਰੇ ਸਿੱਧਾਂ ਦਾ ਮਾਣ ਕੱਟਣ ਵਾਸਤੇ।
ਗਏ ਹਿਮਾਚਲ ਉਰਦੂ ਦੇਖ ਬੋਲਿਓ ਮਰਦਾਨਾ,
ਮਹਾਰਾਜ ਸੱਚੇ ਪਾਤਸ਼ਾਹ ਹਿਮ ਆਂਚਲ ਜਿੱਥੇ ਬਰਫ਼ ਦਾ ਆਂਚਲ ਹੈ, ਹਿਮਾਲਾ ਪਹਾੜ ਉੱਪਰ ਸਤਿਗੁਰੂ ਮਹਾਰਾਜ ਉਸ ਪਾਸੇ ਨੂੰ ਗੁਰੂ ਮਹਾਰਾਜ ਜੀ ਗਏ ਨੇ ਕਿ ਉੱਥੇ ਕੈਲਾਸ਼ ਪਹਾੜ ਦੇ ਪਾਸ ਮਾਨ ਸਰੋਵਰ ਝੀਲ ਹੈ, ਉਹ ਤੋਂ ਅੱਗੇ ਕਿ ਇਸ ਪ੍ਰਕਾਰ ਦੇ ਨਾਲ ਕਹਿੰਦੇ ਸੋਨਾ ਵੀ ਨਿਕਲਦਾ ਹੈ, ਕਹਿਣ ਤੋਂ ਭਾਵ ਸੁਮੇਰ ਤੋਂ ਇਹੋ ਟਿਕਾਣਾ ਮੁਰਾਦ ਹੈ। ਇਹ ਸਥਾਨ ਨੂੰ ਬੋਧੀ ਅਤੇ ਹਿੰਦੂ ਤਪੱਸਵੀ ਦੋਵੇਂ ਤੀਰਥ ਮੰਨਦੇ ਨੇ। ਥਾਂ ਦਾ ਚਿੱਟਾ ਨਜ਼ਰ ਪੈਣ ਦੀ ਮੁਰਾਦ ਬਰਫ਼ ਤੋਂ ਹੈ, ਜੋ ਉੱਥੇ ਬਰੇ ਤਾਂ ਬਹੁਤ ਸਾਰਾ ਹਿੱਸਾ ਰਹਿੰਦੀ ਹੈ। ਸੋ ਇਸ ਤਰੀਕੇ ਨਾਲ ਕੈਲਾਸ਼ ਦੀ ਚੋਟੀ ਤਾਂ ਸਾਲ ਭਰ ਹੀ ਬਰਫ਼ਾਨੀ ਰਹਿੰਦੀ ਹੈ, ਇਸ ਤਰ੍ਹਾਂ 13 ਅੰਕ ਵਿੱਚ ਬਰਫ਼ ਦਾ ਪਤਾ ਆਪ ਹੀ ਦਿੰਦੇ ਨੇ। ਤੋ ਭਾਵ ਬਰਫ਼ ਤੇ ਸਰਦੀ ਇੰਨੀ ਕਿ ਇੱਧਰ ਦੇ ਲੋਕ ਜੋ ਇੱਥੇ ਆ ਕੇ 12 ਮਹੀਨੇ ਰਹਿਣ ਲੱਗ ਪੈਣ ਤਾਂ ਸਰਦੀ ਬਹੁਤ ਚਿਰ ਨਾਲ ਚੱਲ ਸਕਣ ਕਰਕੇ ਉੱਥੇ ਲੋਕ ਚੜ੍ਹਾਈ ਕਰ ਜਾਂਦੇ ਨੇ, ਇਸ ਤਰ੍ਹਾਂ ਉੱਥੇ ਕੋਈ ਜਾਂਦਾ ਨਹੀਂ ਰਹਿੰਦਾ ਨਹੀਂ ਹੈ। ਹੋਰ ਵੀ ਕਹਿੰਦੇ ਨੇ ਕਿ ਇਹ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਤਾਰਨ ਵਾਸਤੇ ਉਸ ਥਾਂ ਤੇ ਪਹੁੰਚੇ ਨੇ, ਤਾਂ ਹੀ ਉਹ ਸਿੱਧ ਹੈਰਾਨ ਹੋਏ ਸੀ। ਮਹਾਰਾਜ ਨੂੰ ਕਹਿਣ ਲੱਗੇ, ਬੱਚਾ ਤੈਨੂੰ ਇੱਥੇ ਕਿਹੜੀ ਸ਼ਕਤੀ ਲਿਆਈ ਹੈ, ਇੱਥੇ ਤਾਂ ਕੋਈ ਰਹਿ ਨਹੀਂ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਗੁਰਬਾਣੀ ਸੰਗਤ ਬਿਨਾਂ ਓਟ ਨਹੀਂ ਹੈ ਰਾਈ, ਮਹਾਰਾਜ ਨੇ ਵਚਨ ਕੀਤਾ ਹੈ।
ਸੇਤ ਹੀ ਸੇਤ ਸਥਾਨ ਜਹਾਂ ਕਹੇ ਸਰਬ ਜੇ ਸਭ ਹੈ,
ਚਿੱਟਾ ਹੀ ਚਿੱਟਾ ਥਾਂ ਬਰਫ਼ ਹੀ ਬਰਫ਼ ਹੈ ਮੀਲਾਂ ਤੱਕ ਜਿੱਥੇ ਨਜ਼ਰ ਆਉਂਦੀ ਹੈ।
ਰਚਨਾਈ ਭਗਵੰਤ ਹਿਰਦੇ ਕੱਛ ਸਮਝ ਨਾ ਆਵੇ ਹੈ,
ਇਹ ਭਗਵਾਨ ਪਰਮੇਸ਼ਰ ਦੀ ਰਚਨਾ ਹੈ, ਮਨ ਦੇ ਅੰਦਰ ਕੁਛ ਸਮਝ ਨਹੀਂ ਲੱਗਦੀ ਹੈ।
ਕਹੋ ਸਰਬ ਬਿਰਤੰਤ ਇਹ ਨਾਮ ਪਹਾੜ ਬਖਾਨ ਕਰ,
ਮੈਂ ਸਾਰਾ ਬਿਰਤੰਤ ਕਹਿੰਦਾ ਹਾਂ ਇਹ ਪਹਾੜ ਦਾ ਨਾਮ ਦੱਸ ਕੇ।
ਨਿਜ ਸਰੋਨਨ ਮੈਂ ਸੁਣ ਵੈਨ ਕੋ ਬੋਲੇ ਮੁਖ ਤੇ ਜਗਤ ਗੁਰ,
ਆਪਣੇ ਕੰਨਾਂ ਦੇ ਵਿੱਚ ਇਹ ਬਚਨ ਸੁਣ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇਸ ਤਰ੍ਹਾਂ ਦਾ ਫਿਰ ਬਚਨ ਬੋਲੇ ਹਨ।
ਦੋਹਰਾ ਨਾਮ ਹਿਮਾਲਾ ਸੈਲ ਕੋ ਬਹਰ ਸੇ ਤੁਜੋ ਦੇਖ,
ਇਹ ਜਿਹੜਾ ਹਿਮਾਲਾ ਪਹਾੜ ਹੈ ਨਾ, ਇਹਦੀ ਸੈਰ ਵਾਸਤੇ ਆਏ ਆਪਾਂ, ਜੋ ਬਹੁਤ ਹੀ ਚਿੱਟਾ ਤੁਸੀਂ ਦੇਖ ਰਹੇ ਹੋ।
ਪਰੀ ਬਰਫ ਸੋ ਜਮ ਰਹੀ ਸੀ ਤਹ ਕਰਹਿ ਵਸੇਖ।
ਇਹ ਜਿਹੜੀ ਇੱਥੇ ਬਰਫ ਜਮ ਰਹੀ ਹੈ ਬਹੁਤ ਸੀਤਲ ਕਰ ਦਿੰਦੀ ਹੈ।
ਸਵਈਆ ਪਾਂਡਵ ਆਨ ਕਰੇ ਇਸ ਮੈਂ ਖਗ ਜਾਵਤ ਜਾਂ ਪਰ ਸੋ ਕਰ ਜਾਈ।
ਹੁਣ ਇੱਥੇ ਪਾਂਡਵ ਵੀ ਜਿਹੜੇ ਸਾਨੂੰ ਆ ਕੇ ਪੰਜੇ ਪਾਂਡਵ ਗਲ ਗਏ ਸੀ, ਔਰ ਇਸੇ ਪ੍ਰਕਾਰ ਹੀ ਜੇ ਖਗ ਤੋਂ ਭਾਵ ਹੁੰਦਾ ਪੰਛੀ ਜਾਵਤ ਜਾਂ ਪਰ ਸੋ ਗਰ ਜਾਈ, ਜੇ ਪੰਛੀ ਵੀ ਆ ਕੇ ਆ ਜਾਂਦਾ ਨਾ ਇੱਥੇ ਡਿੱਗ ਪੈਂਦਾ ਉਹ ਵੀ ਗਲ ਜਾਂਦਾ ਹੈ।
ਏਕ ਬਚਿਓ ਧਰਮ ਰਾਈ ਕੋ ਤਾਤ ਨ ਆਇਓ ਇਤੈ ਸੁਰ ਲੋਕ ਸਿਧਾਈ।
ਸੋ ਇੱਥੇ ਸਿਰਫ ਆ ਕਰਕੇ ਉਹਨਾਂ ਸਮਿਆਂ ਦੇ ਵਿੱਚ ਧਰਮਰਾਜ ਦਾ ਪੁੱਤਰ ਯੁਧਿਸ਼ਠਰ ਜਿਹੜਾ ਸੀ ਇੱਥੇ ਆਇਆ, ਜਦੋਂ ਬਚਿਆ ਤਾਂ ਉਹ ਵੀ ਹੌਲੀ ਹੌਲੀ ਅੱਗੇ ਚਲਿਆ ਗਿਆ, ਜੋ ਉਹਦਾ ਪੁੱਤਰ ਸੀ ਧਰਮਰਾਜੇ ਦਾ ਯੁਧਿਸ਼ਠਰ ਇੱਥੇ ਜਦੋਂ ਆਇਆ ਸੀ ਇੱਥੋਂ ਹੀ ਉਹ ਅੱਗੇ ਚਲਿਆ ਗਿਆ ਸੀ ਦੇਵਪੁਰੀ ਨੂੰ। ਇਸ ਤਰ੍ਹਾਂ ਫਰਮਾਉਂਦੇ ਨੇ ਕਿ ਇਹ ਪਾਂਡਵਾਂ ਬਾਬਤ ਰਵਾਇਤ ਹੈ ਕਿ ਰਾਜ ਛੱਡ ਕੇ ਤਪੱਸਿਆ ਕਰਨ ਇੱਧਰ ਗਏ ਸਨ। ਦਰੋਪਦੀ ਅਤੇ ਚਾਰੇ ਭਰਾ ਇੱਕ ਇੱਕ ਕਰਕੇ ਇਹਨਾਂ ਬਰਫ਼ਾਂ ਵਿੱਚ ਮਰ ਗਏ। ਕੇਵਲ ਯੁਧਿਸ਼ਠਰ ਆਪਣੇ ਕੂਕਰ ਸਮੇਤ ਬੈਕੁੰਠਾਂ ਵਿੱਚ ਅਪੜਿਆ ਸੀ। ਗਰਮ ਮੁਲਕਾਂ ਦੇ ਵਾਸੀਆਂ ਦਾ ਇੱਥੇ ਪਹੁੰਚਣਾ ਅਜੇ ਵੀ ਕਠਿਨ ਹੈ, ਕਿਉਂਕਿ ਗਰਮੀਆਂ ਦੇ ਮੌਸਮ ਵਿੱਚ ਥੋੜੇ ਚਿਰ ਲਈ ਲੋਕੀ ਇੱਥੇ ਆ ਸਕਦੇ ਹਨ।
ਸ੍ਰੀ ਕਰਤਾਰ ਦਇਆ ਤੁਝ ਪੈ ਤਨ ਖੇਦ ਨਹੀਂ ਇਹ ਠੌਰ ਦਿਖਾਈ।
ਭਾਈ ਮਰਦਾਨਾ, ਜਿਹੜੀ ਕਰਤਾਰ ਦੀ ਦਇਆ ਹੈ ਨਾ ਤੇਰੇ ਤੇ, ਇਸੇ ਕਰਕੇ ਤੈਨੂੰ ਕੋਈ ਦੁੱਖ ਨਹੀਂ ਹੋ ਰਿਹਾ, ਨਹੀਂ ਇੱਥੇ ਬੰਦਾ